ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੈ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਅੱਜ ਅੰਮ੍ਰਿਤਸਰ ਜ਼ਿਲ੍ਹੇ ਤੋਂ ਇੱਕ ਖਬਰ ਆਉਂਦੀ ਪਈ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਬਹੁਤ ਵੱਡੀ ਗਿਣਤੀ 20-22 ਜਣਿਆਂ ਦੀ ਮੌਤ ਹੋਈ ਹੈ ਜੀ। ਕੀ ਵੇਰਵੇ ਨੇ?
ਬਿਲਕੁਲ ਜੀ, ਕਾਫੀ ਮੰਦਭਾਗੀ ਖਬਰ ਹੈ ਔਰ ਜਦੋਂ ਦੀ ਇਹ ਖਬਰ ਆਉਣੀ ਸ਼ੁਰੂ ਹੋਈ ਹੈ ਉਹ ਤੋਂ ਲੈ ਕੇ ਹੁਣ ਤੱਕ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਦ ਤੱਕ ਇਹ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਸੋ ਹੁਣ ਗਿਣਤੀ 21 ਦੇ ਪਾਰ ਚਲੀ ਗਈ ਹੈ ਔਰ ਅਜੇ ਵੀ 8-9 ਬੰਦੇ ਅਜਿਹੇ ਨੇ ਜਿਹੜੇ ਮਤਲਬ ਬੋਲ ਵੀ ਨਹੀਂ ਪਾ ਰਹੇ, ਮਤਲਬ ਬੋਲ ਕੇ ਵੀ ਨਹੀਂ ਕੁਛ ਦੱਸ ਪਾ ਰਹੇ, ਇਸ ਸਥਿਤੀ 'ਚ ਨੇ। ਸੋ ਇਸ ਲਈ ਕਾਫੀ ਭਿਆਨਕ ਸਥਿਤੀ ਹੈ ਔਰ ਇਹਦੇ ਪਿੱਛੇ ਜਿਹੜੀ ਜ਼ਹਿਰੀਲੀ ਸ਼ਰਾਬ ਹੈ
ਜੀ
ਉਹ ਕਾਰਨ ਬਣੀ ਹੈ। ਵਿਜੇ ਜੀ, ਵੈਸੇ ਤਾਂ ਪੰਜਾਬ ਦੇ ਵਿੱਚ ਜਾਂ ਮੁਲਕ ਦੇ ਵਿੱਚ ਵੀ ਅਜਿਹੀਆਂ ਬਹੁਤ ਘਟਨਾਵਾਂ ਪਹਿਲਾਂ ਵੀ ਵਾਪਰੀਆਂ, ਜਿਹਨੂੰ ਆਪਾਂ ਕੱਚੀ ਸ਼ਰਾਬ ਕਹਿ ਲਈਏ, ਜ਼ਹਿਰੀ ਸ਼ਰਾਬ ਕਹਿ ਲਈਏ, ਜਾਂ ਮਤਲਬ ਸਿੱਧੀ ਅਲਕੋਹਲ ਦੇ ਹਵਾਲੇ ਨਾਲ ਜਿਵੇਂ ਬਣਾਈ ਜਾਂਦੀ ਹੈ ਉਸ ਟੈਕਨੋਲੋਜੀ ਨਾਲ ਕਿ ਚਲੋ ਬਸ ਹੈ ਨਾ, ਤੁਹਾਨੂੰ ਝੂਟੇ ਦੇ ਦੇਵੇ, ਗੇੜੇ ਦੇ ਦੇਵੇ ਕਿ ਚਲੋ ਕੰਮ ਸਰ ਗਿਆ ਜੀ, ਸਸਤੀਆਂ ਥੈਲੀਆਂ ਸਸਤੇ ਪਾਊਚ ਉਹ ਮਿਲਦੇ ਨੇ। ਸੋ ਉਸ ਧੰਦੇ ਦੇ ਹਵਾਲੇ ਨਾਲ ਇਹ ਘਟਨਾਵਾਂ ਬਹੁਤ ਪਹਿਲਾਂ ਵੀ ਵਾਪਰੀਆਂ ਨੇ, ਖਾਸ ਕਰ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਇੱਕ ਵਾਰ ਕਾਫੀ ਵੱਡਾ ਇਹ ਘਟਨਾਕ੍ਰਮ ਵਾਪਰਿਆ ਸੀ, ਸ਼ਾਇਦ 100 ਤੋਂ ਵੱਧ ਜਾਨਾਂ ਗਈਆਂ ਸੀ ਤੇ ਪਿਛਲੇ 3 ਸਾਲ ਦੇ ਵਿੱਚ ਵੀ ਇਹ ਲਗਭਗ ਚੌਥੀ ਘਟਨਾ ਹੈ। ਛੋਟੀਆਂ ਮੋਟੀਆਂ ਘਟਨਾਵਾਂ, ਖਾਸ ਕਰ ਸੰਗਰੂਰ ਖੇਤਰ 'ਚ ਇੱਕ ਵੱਡੀ ਘਟਨਾ ਵੀ ਹੈ ਜੀ, ਸ਼ਰਾਬ ਦੀ ਵਾਪਰੀ ਸੀ
ਜੀ।
ਪਰ ਹੁਣ ਇਹ ਅੰਮ੍ਰਿਤਸਰ ਦੇ ਮਜੀਠਾ ਖੇਤਰ ਦੇ ਵਿੱਚ ਇਹ ਖਬਰ ਜਦੋਂ ਆਉਣੀ ਸ਼ੁਰੂ ਹੁੰਦੀ ਹੈ ਤਾਂ ਇਹ ਗਿਣਤੀ 14 ਤੋਂ ਸ਼ੁਰੂ ਹੁੰਦੀ ਹੈ, ਫਿਰ 17 ਆਉਂਦੀ ਹੈ, ਫਿਰ 19 ਆਉਂਦੀ ਹੈ ਅਤੇ ਹੁਣ 21 ਤੱਕ ਦੀ ਜਾਣਕਾਰੀ ਮਿਲ ਰਹੀ ਆ। ਔਰ ਇਹਦੇ ਵਿੱਚ ਕਈ ਗੰਭੀਰ ਨੇ ਕਿਉਂਕਿ ਲਗਭਗ 3 ਪਿੰਡਾਂ ਦੇ ਲੋਕ ਸਿੱਧੇ ਚਪੇਟ 'ਚ ਦੱਸੇ ਜਾ ਰਹੇ ਨੇ, ਹੈਂ ਭੰਗਾਲੀ ਕਲਾਂ, ਮਰਾਂਡੀ ਕਲਾਂ, ਜੈਂਤੀਪੁਰ, ਇਹ 3 ਪਿੰਡ ਨੇ ਜਿਹੜੇ ਉਸ ਖੇਤਰ ਦੇ ਜਿਹੜੇ ਸਭ ਤੋਂ ਵੱਧ ਲੋਕ ਪੀੜਤ ਦੱਸੇ ਜਾ ਰਹੇ ਨੇ। ਪਹਿਲਾਂ ਵੀ ਕਈ ਵਾਰੀ ਹੋਇਆ ਕਿ ਅੱਖਾਂ 'ਤੇ ਮਾਰ ਕਰ ਗਈ, ਕਈਆਂ ਨੂੰ ਦਿਖਣੋਂ ਹਟ ਗਿਆ, ਕਈਆਂ ਨੂੰ ਬੋਲਣੋਂ ਹਟ ਗਿਆ, ਕਈਆਂ ਦੀ ਦਿਮਾਗੀ ਹਾਲਤ ਮਾੜੀ ਹੋ ਗਈ, ਰਾਤ ਵੀ ਜਿਵੇਂ ਉਲਟੀਆਂ ਆਉਣੀ ਸ਼ੁਰੂ ਹੋਈਆਂ, 1 ਬੰਦਾ ਹਸਪਤਾਲ, ਫਿਰ 2 ਹਸਪਤਾਲ, ਫਿਰ ਭੀੜ ਲੱਗਦੀ ਗਈ। ਅਤੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਪਹੁੰਚਦੇ ਨੇ, ਜਾਇਜ਼ਾ ਲੈਂਦੇ ਨੇ, ਵਿਰੋਧੀ ਧਿਰਾਂ ਦੇ ਬਿਆਨ ਆ ਰਹੇ ਨੇ। ਮੁੱਖ ਮੰਤਰੀ ਸਾਹਿਬ ਨੇ ਇੱਕ ਗੱਲ ਬਾ ਕਮਾਲ ਕਹੀ, ਕਹਿੰਦੇ ਵੀ ਇਹਦੇ ਪਿੱਛੇ ਸਿਆਸੀ ਧਿਰਾਂ ਦੀ ਸ਼ੈ ਜ਼ਰੂਰ ਹੁੰਦੀ ਹੈ, ਇਸ ਦੇ ਪਿੱਛੇ ਸਿਆਸੀ ਤਾਕਤ ਕੰਮ ਕਰਦੀ ਹੈ। ਮਤਲਬ ਬਿਲਕੁਲ ਇਹ ਮੁੱਖ ਮੰਤਰੀ ਸਾਹਿਬ ਸਹੀ। ਵਿਜੇ ਜੀ, ਇਸ ਮੌਕੇ ਪੰਜਾਬ ਦੇ ਵਿੱਚ ਚੱਲ ਰਿਹਾ ਯੁੱਧ ਨਸ਼ਿਆਂ ਵਿਰੁੱਧ
ਜੀ,
ਤੇ ਜੇ ਸਰਕਾਰ ਦੀ ਇੱਕ ਅਜਿਹੀ ਮੁਹਿੰਮ ਹੋਵੇ ਔਰ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਪੁਲਿਸ ਨੂੰ ਇੰਨਾ ਖੁੱਲ੍ਹਾ ਹੱਥ ਦਿੱਤਾ ਹੋਵੇ ਕਿ ਕਿਸੇ ਨੂੰ ਬਖਸ਼ਣਾ ਨਹੀਂ, ਕਿਸੇ ਦੀ ਸਿਫਾਰਿਸ਼ ਨਹੀਂ, ਸਿੱਧੀ ਮੇਰੇ ਕਹੇ ਤੇ ਕਾਰਵਾਈ ਹੋਣੀ ਆ, ਤੇ ਜੇ ਉਸ ਯੁੱਧ ਨਸ਼ਿਆਂ ਵਿਰੁੱਧ ਦੇ ਹੁਕਮਾਂ ਦੇ ਵਿਚਾਲੇ ਵੀ ਕੋਈ ਧੜੱਲੇ ਨਾਲ ਨਕਲੀ ਸ਼ਰਾਬ, ਜਾਲੀ ਸ਼ਰਾਬ, ਜ਼ਹਿਰੀਲੀ ਸ਼ਰਾਬ ਦਾ ਧੰਦਾ ਕਾਰੋਬਾਰ ਚਲਾ ਰਿਹਾ, ਇਹਦਾ ਮਤਲਬ ਉਹਦੀ ਪਹੁੰਚ ਅਪਰੋਚ ਕਿੰਨੀ ਸਿਆਸੀ ਤਕੜੀ ਧਿਰ ਤੱਕ ਹੋਣੀ, ਇਹਦਾ ਅੰਦਾਜ਼ਾ ਲਾ ਲਓ
ਜੀ।
ਦੂਸਰੇ ਪਾਸੇ ਜੇ ਤੁਹਾਡੀ 94 ਦੀ ਸਰਕਾਰ ਹੁੰਦਿਆਂ 2 ਸੂਬਿਆਂ ਦੇ ਮੁੱਖ ਮੰਤਰੀਆਂ ਦੇ ਇੱਥੇ ਬੈਠੇ ਆ, ਉਪ ਮੁੱਖ ਮੰਤਰੀਆਂ ਦੇ ਇੱਥੇ ਬੈਠੇ ਆ, ਸਾਰੀ ਦਿੱਲੀ ਵਾਲੀ ਆਪ ਵੀ ਇੱਥੇ ਤੇ ਤੁਸੀਂ ਵੀ ਇੱਥੇ ਤੇ ਤੁਹਾਡਾ ਲਾਣਾ ਵੀ ਇੱਥੇ, ਤੁਹਾਡਾ ਪ੍ਰਸ਼ਾਸਨ ਪੁਲਿਸ ਤੰਤਰ ਵੀ ਇੱਥੇ, ਉਹਦੇ ਬਾਵਜੂਦ ਜੇ ਕਿਸੇ ਹੋਰ ਦੀ ਲੀਡਰੀ ਦੀ ਚੱਲਦੀ ਆ ਜਿੱਧਰ ਨੂੰ ਤੁਸੀਂ ਇਸ਼ਾਰੇ ਕਰਨਾ ਚਾਹੁੰਦੇ ਹੋ, ਲੋਕ ਸਭ ਸਮਝਦੇ ਆ, ਫਿਰ ਤੁਹਾਡੀ ਸਰਕਾਰ ਕਾਹਦੀ ਆ ਬਈ? ਜੇ ਕੋਈ ਹੋਰ ਇਹੋ ਜਿਹਾ ਕੁਛ ਕਾਲਾ ਧੰਦਾ ਕਰਾਈ ਜਾਂਦਾ
ਜੀ,
ਜਾਂ ਫਿਰ ਤੁਸੀਂ ਇਹ ਗੱਲ ਉੱਥੇ ਮੰਨੋ ਕਿ ਭਾਈ ਇਹ 'ਚ ਸਾਡੇ MLA ਦੀ ਇਨਵੋਲਵਮੈਂਟ ਹੈ, ਸਾਡੇ MPਾਂ ਦੀ ਇਨਵੋਲਵਮੈਂਟ ਹੈ, ਉਹ ਰਾਜ ਸਭਾ ਹੈ, ਲੋਕ ਸਭਾ ਹੈ, ਇਹ ਤੁਸੀਂ ਹਿਸਾਬ ਲਾ ਲਓ
ਜੀ।
ਪਰ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਅਕਸਰ ਜਦੋਂ ਪਿੰਡਾਂ ਦੀ ਗੱਲ ਕਰਦੇ ਆ ਨਾ, ਜਦੋਂ ਖੇਤਾਂ ਦੀ ਗੱਲ ਕਰਦੇ ਆ, ਜਦੋਂ ਕਿਸਾਨੀ ਦੀ ਗੱਲ ਕਰਦੇ ਆ, ਜਦੋਂ ਸੱਥਾਂ ਦੀ ਗੱਲ ਕਰਦੇ ਆ, ਤਾਂ ਕਈ ਵਾਰ ਉਹ ਦਹਾ ਚੁੱਕਿਆ ਬਿਰਤਾਂਤ ਕਿ ਲੈ ਮੈਨੂੰ ਤਾਂ ਮੋਗੇ ਦਾ ਵੀ ਪਤਾ, ਮੈਨੂੰ ਤਾਂ ਨੱਕੇ ਦਾ ਵੀ ਪਤਾ ਹੈ ਨਾ, ਮੈਨੂੰ ਤਾਂ ਮਤਲਬ ਪਟੇ ਦਾ ਵੀ ਪਤਾ, ਮੈਨੂੰ ਤਾਂ ਕੱਖ ਕੁਤਰਨੇ ਵੀ ਆਉਂਦੇ ਆ, ਮੈਂ ਤਾਂ ਮੱਛਰਦਾਨੀ ਵੀ ਲਾ ਲੈਣਾ, ਮੈਂ ਤਾਂ ਹੈ ਨਾ ਰਾਤ ਦੀ ਡਿਊਟੀਆਂ ਵੀ ਕੀਤੀਆਂ ਹੈ ਨਾ ਪਾਣੀ ਲਾਉਣ ਦੀਆਂ, ਸੋ ਮੈਨੂੰ ਤਾਂ ਸਾਰਾ ਕੁਛ ਪਤਾ। ਫਿਰ ਜਨਾਬ ਤੁਹਾਨੂੰ ਭੱਠੀ ਦਾ ਵੀ ਪਤਾ ਹੋਣਾ, ਤੁਹਾਨੂੰ ਘੜੇ ਦਾ ਵੀ ਪਤਾ ਹੋਣਾ, ਤੁਹਾਨੂੰ ਕੱਚੀ ਸ਼ਰਾਬ ਪਾਉਂਦੇ ਕਿਵੇਂ ਲਾਉਂਦੇ ਵੀ ਸਾਰਾ ਹਿਸਾਬ ਕਿਤਾਬ ਪਤਾ ਹੋਣਾ। ਅੱਜ ਫਾਰਮੂਲਾ ਦੱਸ ਵੀ ਰਹੇ ਸੀ ਉਹ, ਮੀਡੀਆ ਨਾਲ ਗੱਲ ਕਰਦੇ ਹੋ, ਫਾਰਮੂਲਾ ਵੀ ਦੱਸ ਰਹੇ ਸੀ ਬਣਦੀ ਕਿਵੇਂ ਆਏ, ਜਿਹੜੀ ਇਹ ਵਿਕਦੀ ਆ। ਸੋ ਇਸ ਲਈ ਤੁਹਾਨੂੰ ਤਾਂ ਸਾਰਾ ਪਤਾ ਹੋਣਾ ਚਾਹੀਦਾ, ਫਿਰ ਸਰਕਾਰ ਦੇ ਹੁੰਦੇ ਆ ਕਾਰਵਾਈ ਕਿਵੇਂ ਹੋਈ। ਵੈਸੇ
ਜੀ,
ਸਾਨੂੰ ਖੁਦ ਨੂੰ ਵੀ ਕਿਤੇ ਨਾ ਕਿਤੇ ਇਸ ਮਸਲੇ ਤੇ ਗੌਰ ਕਰਨ ਦੀ ਲੋੜ ਆ ਵਿਜੇ ਜੀ, ਕਿ ਅਸੀਂ ਇਸ ਨੂੰ ਇਸ ਕਦਰ ਸੱਭਿਆਚਾਰ ਦਾ ਰੰਗ ਚਾੜਿਆ ਕਿ ਅਸੀਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ।
ਬਿਲਕੁਲ ਯੈਸ,
ਜਦੋਂ ਕਿ ਸਭ ਤੋਂ ਵੱਧ ਪ੍ਰਤੱਖ ਜਿਹੜਾ ਜਲੂਸ ਕਢਾਉਂਦੀ ਹੈ ਉਹ ਸ਼ਰਾਬ ਕਢਾਉਂਦੀ ਹੈ, ਜਿਹੜਾ ਘਰਾਂ 'ਚ ਕਲੇਸ਼ ਦਾ ਸਿੱਧਾ ਕਾਰਨ ਬਣਦੀ ਹੈ ਉਹ ਸ਼ਰਾਬ ਬਣਦੀ ਹੈ, ਚਿੱਟਾ ਤਾਂ ਸਾਡੀਆਂ ਜਾਨ ਲੈ ਰਿਹਾ ਸਿੱਧੀਆਂ, ਉਹ ਤਾਂ ਉੱਦਣ ਹੀ ਪਤਾ ਲੱਗਦਾ ਜਦੋਂ ਬੰਦਾ ਮੁੱਕਣ ਕਿਨਾਰੇ ਆ, ਹੈ ਨਾ। ਫੀਮ ਦਾ ਆਦਿ ਬੜੀ ਕਹਿੰਦੇ ਜੀ ਐਂ ਚੱਲਦਾ ਉਹ ਚੱਲਦਾ, ਪਰ ਸ਼ਰਾਬ ਤਾਂ ਦੁਕਾਨ ਤੋਂ ਖਰੀਦਣ ਤੋਂ ਬਾਅਦ ਹੀ ਰੰਗ ਦਿਖਾਉਣਾ ਸ਼ੁਰੂ ਕਰ ਦਿੰਦੀ ਆ, ਅਤੇ ਘਰ ਤੱਕ ਆਉਂਦੇ ਆਉਂਦਿਆਂ ਬੰਦਾ ਕਿਸ ਹਾਲਤ 'ਚ ਹੁੰਦਾ ਅਤੇ ਘਰੇ ਕੀ ਹੁੰਦਾ, ਉਹ ਪਹਿਲੂ ਨੂੰ ਵੀ ਅਸੀਂ ਬਚਦੇ। ਫਿਰ ਅਸੀਂ ਇਹਨੂੰ ਬੱਚਿਆਂ ਦੇ ਮੂਹਰੇ ਵਿਆਹ ਸ਼ਾਦੀਆਂ 'ਚ ਜਿਵੇਂ ਮੁੱਖ ਆਈਟਮ ਬਣਾ ਕੇ ਪੇਸ਼ ਕਰਕੇ ਪਰੋਸ ਰਹੇ ਹਾਂ ਅੱਜ ਕੱਲ੍ਹ, ਹੈ ਨਾ, ਅਤੇ ਉਹਦੇ ਵਿੱਚ ਅਸੀਂ ਆਪਣੀ ਬੜੀ ਤਰੱਕੀ ਸਮਝਦੇ ਹਾਂ। ਸੋ ਇਹ ਸਾਰੇ ਵਰਤਾਰੇ ਦੇ ਵਿੱਚ ਫਿਰ ਗਰੀਬ ਤਬਕਾ ਕਹਿੰਦਾ ਅਸੀਂ ਕਿਉਂ ਪਿੱਛੇ ਰਹੀਏ, ਸਰਕਾਰ ਨੇ ਤਾਂ ਐਕਸਾਈਜ਼ ਪਾਲਿਸੀ ਬਣਾ ਕੇ ਕਮਾਈ ਕਰਨੀ ਆ, ਤੇ ਉਹਨੇ ਤਾਂ ਸ਼ਰਾਬ ਦੇ ਠੇਕੇ ਅੱਜ ਸਮਾਰਟ ਸਕੂਲਾਂ ਤੋਂ ਵੀ ਸੋਹਣੇ ਬਣਾਤੇ, ਤੇ ਉਹ ਇੰਨੇ ਮਤਲਬ ਲਾਈਟਾਂ ਇੰਨੀਆਂ ਸਾਡੇ ਧਾਰਮਿਕ ਸਥਾਨਾਂ 'ਤੇ ਦੀਵਾਲੀ ਨੂੰ ਲੱਗੀਆਂ ਹੁੰਦੀਆਂ ਜਿੰਨੀਆਂ 365 ਦਿਨ ਠੇਕਿਆਂ 'ਤੇ ਲੱਗੀਆਂ ਰਹਿੰਦੀਆਂ। ਸੋ ਤਾਂ ਚੱਕਾ ਚਾਹੁੰਦਾ ਅਤੇ ਉਹ ਗਾਹਕ ਨੂੰ ਖਿੱਚਣ ਲਈ ਹੈ, ਪਰ ਜਿਹੜਾ ਗਰੀਬ ਤਬਕਾ ਕਹਿੰਦਾ ਵੀ ਮੇਰਾ ਮੇਰੀ ਜੇਬ ਤਾਂ ਹੁਣ ਠੇਕੇ 'ਤੇ ਖਰੀਦਣ ਯੋਗੀ ਨਹੀਂ ਰਹੀ।
ਜੀ
ਫਿਰ ਜੇ ਸਰਕਾਰ ਨੇ ਸ਼ਰਾਬ ਨੂੰ ਕਮਾਈ ਦਾ ਧੰਦਾ ਬਣਾਇਆ ਅਤੇ ਤੁਸੀਂ ਕਹਿੰਦੇ ਹੋ ਕਿ ਪੀਤੀ ਜਾ ਸਕਦੀ ਹੈ, ਫਿਰ ਗਰੀਬ ਦੀ ਪਹੁੰਚ ਅਪਰੋਚ ਤੋਂ ਦੂਰ ਕਰ ਲਈ, ਫਿਰ ਉਹਨਾਂ ਲਈ ਇਹੋ ਜਿਹੇ ਲੋਕ ਸਹਾਈ ਹੁੰਦੇ ਨੇ ਅਤੇ ਉਹਨਾਂ ਲਈ ਇਹ ਵਰਤਾਰਾ। ਅਤੇ ਇਹ ਬਿਨਾਂ ਸਥਾਨਕ ਪੁਲਿਸ ਤੰਤਰ ਦੇ, ਬਿਨਾਂ ਮੌਜੂਦਾ ਰਾਜਨੀਤਿਕ ਸੱਤਾਧਾਰੀ ਧਿਰ ਦੇ ਆਸ਼ੀਰਵਾਦ ਤੋਂ ਨਹੀਂ ਚੱਲ ਸਕਦਾ ਕੋਈ ਵੀ, ਚਾਹੇ ਉਹ ਚਿੱਟੇ ਦਾ ਧੰਦਾ, ਚਾਹੇ ਉਹ ਕਾਲੇ ਦਾ ਧੰਦਾ, ਚਾਹੇ ਉਹ ਫੀਮ ਦਾ ਧੰਦਾ, ਚਾਹੇ ਉਹ ਹੈਰੋਨ ਦਾ ਧੰਦਾ, ਅਤੇ ਚਾਹੇ ਉਹ ਨਕਲੀ ਸ਼ਰਾਬ ਦਾ ਧੰਦਾ, ਜ਼ਹਿਰੀਲੀ ਸ਼ਰਾਬ ਦਾ ਧੰਦਾ। ਸੋ ਇਹਨੂੰ ਸ਼ਹਿ ਪ੍ਰਾਪਤ ਹੈ। ਹੁਣ ਕਹਿੰਦੇ ਜੀ ਅਸੀਂ 9 ਬੰਦੇ ਗ੍ਰਿਫਤਾਰ ਕਰ ਲਏ, ਹੈਂਜੀ, ਅਸੀਂ ਪੁਲਿਸ ਵਾਲੇ ਵੀ ਸਸਪੈਂਡ ਕਰਤੇ ਜੀ, ਆਹ ਵੀ ਸਸਪੈਂਡ ਕਰਤਾ ਜੀ, ਅਤੇ ਉੱਧਰ ਵਿਰੋਧੀ ਧਿਰਾਂ ਵਾਲੇ, ਕੀ ਵਿਰੋਧੀ ਧਿਰ ਦਾ ਲੀਡਰ ਪ੍ਰਤਾਪ ਬਾਜਵਾ ਹੈ, ਕੀ ਉਹਨਾਂ ਦਾ ਪ੍ਰਧਾਨ ਰਾਜਾ ਬੜਿੰਗ, ਕੀ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਬਾਦਲ, ਕੀ ਉਹਨਾਂ ਦਾ ਆਗੂ ਵਿਕਰਮ ਮਜੀਠੀਆ, ਕੀ ਸੁਨੀਲ ਜਾਖੜ, ਕੀ ਰਵਨੀਤ ਬਿੱਟੂ, ਸਾਰੇ ਸਵਾਲ ਕਰ ਰਹੇ ਨੇ। ਉਹ ਕਹਿੰਦੇ ਜੀ ਤੁਹਾਡੀ ਉਹ ਸ਼ਹਿਰ ਅਤੇ ਤੁਹਾਡੀ ਉਹ ਪਾਰਟੀ ਵਿਖਾਉਂਦੀ ਹੈ, ਤੁਹਾਡੇ ਲੀਡਰ ਵਿਖਾਉਂਦੇ ਨੇ, ਕਹਿੰਦੇ ਅਸੀਂ ਨਾਂ ਦੱਸ ਦਿੰਦੇ ਹਾਂ, ਅਸੀਂ ਆਹ ਦੱਸ ਦਿੰਦੇ ਹਾਂ, ਅਤੇ ਪਰ ਤੁਸੀਂ ਉਹਦੇ ਕਾਰਵਾਈ ਕਰੋਗੇ। ਸੋ ਮੁੱਖ ਮੰਤਰੀ ਸਾਹਿਬ ਜੀ ਤੁਹਾਨੂੰ ਸਾਰਾ ਪਤਾ ਤਾਂ ਇਸ ਘਟਨਾਵਾਂ ਨੂੰ ਰੋਕਣ ਲਈ ਤੁਹਾਡਾ ਯੁੱਧ ਨਸ਼ਿਆਂ ਵਿਰੁੱਧ ਕਿੱਥੇ ਗਿਆ? ਮੈਂ ਤਾਂ ਪਹਿਲੇ ਦਿਨ ਤੋਂ ਕਹਿੰਦਾ ਹੋ ਰਿਹਾ ਜਿੱਦਣ ਦਾ ਪਾਣੀ ਵਾਲਾ ਮੁੱਦਾ ਸ਼ੁਰੂ ਹੋਇਆ ਕਿ ਉਦੋਂ ਦੀ ਸਿੱਖਿਆ ਕ੍ਰਾਂਤੀ ਵਾਲੇ 'ਤੇ ਵੀ ਪਾਣੀ ਫਿਰ ਗਿਆ, ਹੈਂ, ਉਦੋਂ ਤੋਂ ਯੁੱਧ ਨਸ਼ਿਆਂ ਵਿਰੁੱਧ ਵਾਲੀ ਬਲਡੋਜ਼ਰ ਕ੍ਰਾਂਤੀ 'ਤੇ ਵੀ ਪਾਣੀ ਫਿਰ ਗਿਆ, ਅਤੇ ਇਹ ਸਾਰਾ ਉਹ ਚਲੋ ਇਨਕਾਊਂਟਰ ਵਾਲਾ ਮਸਲਾ ਵੀ ਠੱਲ ਪੈ ਗਈ। ਸੋ ਤੁਸੀਂ ਬਾਕੀ ਨਾਕਾਮੀਆਂ ਆਪਣੀਆਂ ਜਦੋਂ ਲੋਕਾਂ 'ਚ ਤੁਹਾਡਾ ਰੋਸ ਵਿਰੋਧ ਰੋਧ ਹੈ ਨਾ ਤੁਹਾਡੇ ਖਿਲਾਫ਼ ਪ੍ਰਚਾਰ ਸ਼ੁਰੂ ਹੁੰਦਾ, ਤੁਸੀਂ ਉਹਨੂੰ ਢੱਕਣ ਲਈ ਕੋਈ ਨਵਾਂ ਪਹਿਲੂ ਲਿਆਉਂਦੇ ਹੋ। ਸੋ ਅੱਜ ਇਹ ਦਿਨ ਭਰ ਸ਼ਰਾਬ ਵਾਲਾ ਮੁੱਦਾ ਚਰਚਾ 'ਚ ਰਿਹਾ ਔਰ ਫਿਕਰ ਇਸ ਗੱਲ ਦਾ ਕਿ ਸਵੇਰ ਤੱਕ ਗਿਣਤੀ ਹੋਰ ਵੱਧ ਜਾਣੀ ਹੈ। ਇਹ ਲਗਭਗ ਲੇਬਰ ਕਲਾਸ, ਗਰੀਬ ਤਬਕਾ, ਮਜ਼ਦੂਰ ਤਬਕਾ, ਉਹ ਬਹੁ ਗਿਣਤੀ ਹੈ ਜਿਨ੍ਹਾਂ ਦੀ ਇਹ 'ਚ ਜਾਨ ਜਾ ਰਹੀ।
ਅੱਛਾ ਦੀਪਕ ਜੀ, ਇਹ ਦੱਸਿਓ ਹੁਣ ਜਿਹਨਾਂ ਦੀ ਸ਼ਰਾਬ ਪੀਣ ਕਰਕੇ ਆਹ ਜ਼ਹਿਰੀਲੀ ਸ਼ਰਾਬ ਕਰਕੇ ਡੈਥ ਹੋਈ ਆ, ਉਹਨਾਂ ਨੂੰ ਮੁਆਵਜ਼ੇ ਵਜੋਂ ਪੈਸੇ ਦਿੱਤੇ ਜਾ ਰਹੇ ਨੇ, ਕਿ 10 ਲੱਖ ਰੁਪਈਏ ਦਾ ਐਲਾਨ ਕੀਤਾ ਗਿਆ, ਪਰ ਜੰਗ ਦੇ ਵਿੱਚ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਨੂੰ 5 ਲੱਖ ਰੁਪਈਏ ਦਾ ਮੁਆਵਜ਼ਾ, ਇਹ ਕੀ ਹੋ ਰਿਹਾ ਜੀ?
ਬਿਲਕੁਲ, ਇਹ ਸਵਾਲ ਸੋਚ ਪਾਉਂਦਾ ਨਾ ਵੀ
ਜੀ
ਕਿ ਇਹ ਕੀ ਹੈ। ਬਿਲਕੁਲ ਜੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਿਹੜਾ ਮਜੀਠਾ ਖੇਤਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਨੇ ਉਹਨਾਂ ਨੂੰ ਮਾਲੀ ਮਦਦ ਵਜੋਂ 10-10 ਲੱਖ ਰੁਪਈਆ ਅਤੇ ਸ਼ਾਇਦ ਕਿਤਨਾ ਕਿਤੇ ਕੋਈ ਰੁਜ਼ਗਾਰ ਦਾ ਇਹੋ ਜਿਹਾ ਵੀ ਕੋਈ ਵਾਅਦਾ ਵੁਦਾ ਕੀਤਾ। ਪਰ ਦੂਸਰੇ ਪਾਸੇ ਅੱਜ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਖੂਬ ਘੁੰਮ ਰਹੀ ਹੈ ਜਿਹੜੀ ਇਹ ਸਵਾਲ ਵੀ ਕਰ ਰਹੀ ਹੈ ਕਿ ਬਈ ਜਦੋਂ ਅੱਗ ਲੱਗੀ ਕਣਕ ਨੂੰ ਅਤੇ ਉਹਨੂੰ ਬੁਝਾਉਣ ਦੇ ਲਈ ਮੋਗੇ ਦੇ ਵਿੱਚ ਇੱਕ ਫਾਇਰ ਗ੍ਰੇਡ ਵਾਲਾ ਕੱਚਾ ਮੁਲਾਜ਼ਮ ਹੈ ਨਾ ਜਿਹੜਾ ਫੁੱਕ ਕੇ ਸੜ ਕੇ ਸਵਾਹ ਹੋ ਗਿਆ, ਉਹਦੇ ਪਰਿਵਾਰ ਨੂੰ ਨੌਕਰੀ ਦਿੱਤੀ ਸੀ
ਜੀ
ਜਾਂ ਉਹਦੇ ਲਈ ਕੰਮ ਕੀਤਾ। ਦੂਸਰੇ ਪਾਸੇ ਆਪਾਂ ਲਗਾਤਾਰ ਡਰੋਨ ਹਮਲਿਆਂ ਦੀ ਗੱਲ ਕਰਦੇ ਆ ਰਹੇ ਹਾਂ, ਆਪਾਂ ਲਗਾਤਾਰ ਸਰਹੱਦ ਪਾਰ ਤੋਂ ਪਾਕਿਸਤਾਨ ਵਾਲੇ ਪਾਸੋਂ ਜਿਹੜੀ ਗੋਲੀਬਾਰੀ ਹੋ ਰਹੀ ਆ ਉਹਦੀ ਗੱਲ ਕਰਦੇ ਆ ਰਹੇ ਹਾਂ। ਪੰਜਾਬ ਦੇ ਮਤਲਬ ਕਿ ਜਦੋਂ ਇਹ ਇੱਕ ਡਰੋਨ ਆ ਕੇ ਫਟਦਾ ਇੱਕ ਘਰ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ, ਤਾਂ 3 ਜੀਅ ਉਹਦੀ ਚਪੇਟ 'ਚ ਆਉਂਦੇ ਨੇ
ਜੀ,
ਔਰਤ, ਉਹਦਾ ਪਤੀ ਅਤੇ ਉਹਨਾਂ ਦਾ ਬੇਟਾ
ਜੀ।
ਬੇਟੇ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਉਹ ਕਾਫ਼ੀ ਹੱਦ ਤੱਕ ਸੜ ਗਿਆ। ਬੇਟੇ ਦੀ ਉਮਰ ਮਾਤਰ 24 ਸਾਲ ਸੀ, ਹੈ ਨਾ, ਜਿਹੜਾ ਹੁਣ ਖਤਰੇ ਤੋਂ ਬਾਹਰ ਹੈ, ਚਲੋ ਰੱਬ ਨੇ ਜਾਨ ਬਚਾ ਲਈ ਉਹਦੀ, ਜਸਵੰਤ ਸਿੰਘ। ਪਰ ਉਹਦੀ ਮਾਤਾ ਉਹ ਹੁਣ ਇਸ ਦੁਨੀਆਂ 'ਚ ਨਹੀਂ ਰਹੀ, ਪਿਤਾ 70% ਸੜਿਆ ਹੋਇਆ, ਉਹਦੀ ਹਾਲਤ ਬਹੁਤ ਗੰਭੀਰ ਆ, ਨਾਜ਼ੁਕ ਸਥਿਤੀ 'ਚ ਹੈ, ਹੈ ਨਾ। ਮਾਂ 100% ਹੀ ਜਲ ਗਈ ਸੀ, ਬਚੀ ਨਹੀਂ। ਪਹਿਲਾਂ ਤੁਸੀਂ ਸਾਡੇ ਸਰਕਾਰੀ ਤੰਤਰ ਦੀ ਸਥਿਤੀ ਸਮਝਿਓ। ਫਿਰੋਜ਼ਪੁਰ ਦੇ ਵਿੱਚ ਜਦੋਂ ਇਹ ਡਰੋਨ ਨਾਲ ਅੱਗ ਲੱਗਦੀ ਹੈ, ਉਹ ਤੋਂ ਬਾਅਦ ਸਥਾਨਕ ਲੋਕ ਉਹਨੂੰ ਚੱਕ ਕੇ ਫਿਰੋਜ਼ਪੁਰ ਦੇ ਲੋਕਲ ਹਸਪਤਾਲ 'ਚ ਲੈ ਕੇ ਜਾਂਦੇ ਨੇ, ਪ੍ਰਾਈਵੇਟ ਹਸਪਤਾਲ 'ਚ
ਜੀ।
ਇਹ ਜੰਗ ਦਾ ਮਾਹੌਲ ਹੈ, ਲੋਕ ਇੱਕ ਦੂਜੇ ਦੀ ਮਦਦ ਲਈ ਹੱਥ ਮੂਹਰੇ ਚੱਕ ਰਹੇ ਨੇ, ਇੱਕ ਦੂਜੇ ਤੋਂ ਅੱਗੇ ਹੋ ਰਹੇ ਨੇ, ਸਰਕਾਰਾਂ ਐਲਾਨ ਕਰ ਰਹੀਆਂ ਨੇ ਕਿ ਅਸੀਂ ਇੱਦਾਂ ਕਰ ਰਹੇ ਹਾਂ, ਕਰ ਰਹੇ ਹਾਂ, ਅਤੇ ਉਹ ਨਿੱਜੀ ਹਸਪਤਾਲ 40,000 ਰੁਪਇਆ ਲੈ ਕੇ ਉਸ ਨੂੰ ਦਾਖਲ ਕਰਦਾ, ਕਹਿੰਦਾ ਐਂ ਨਹੀਂ ਮੈਂ ਇਲਾਜ ਸ਼ੁਰੂ ਕਰੂੰਗਾ, ਪਹਿਲਾਂ ਪੈਸੇ ਜਮ੍ਹਾਂ ਕਰਾਓ।
ਜੀ
ਸੋ 40,000 ਰੁਪਏ ਪਹਿਲਾਂ ਭਰਾਇਆ, ਉਹ ਤੋਂ ਬਾਅਦ ਚਲੋ DMC ਲਿਆਂਦਾ, ਪਰ DMC ਉਹ ਬਚ ਨਹੀਂ ਸਕੀ। ਸੋ ਸੁਖਵਿੰਦਰ ਕੌਰ ਜਦੋਂ ਦਮ ਤੋੜ ਗਈ ਤੇ ਪੰਜਾਬ ਸਰਕਾਰ ਨੇ ਜੀ 5 ਲੱਖ ਦਾ ਐਲਾਨ ਕੀਤਾ ਕਿ ਇਸ ਪਰਿਵਾਰ ਨੂੰ ਅਸੀਂ ਮਾਲੀ ਮਦਦ 5 ਲੱਖ ਦੇਵਾਂਗੇ
ਜੀ।
ਫਿਰ ਇਹ ਚਰਚਾ ਤੁਰ ਪਈ, ਇੱਧਰ 10 ਲੱਖ ਦਾ ਐਲਾਨ ਹੋ ਗਿਆ ਤੇ ਜਦੋਂ ਮੀਡੀਆ 'ਚ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਇਹ ਬਾਤਾਂ ਪੈਣ ਲੱਗੀਆਂ ਵੀ ਕਿ ਸ਼ਰਾਬ ਵਾਲਿਆਂ ਨਾਲ ਕੋਈ ਜ਼ਿਆਦਾ ਨੇੜਤਾ, ਜ਼ਿਆਦਾ ਆਪਣਾ ਭਾਈਚਾਰਾ ਜ਼ਿਆਦਾ ਹੁੰਦਾ, ਰਿਸ਼ਤੇਦਾਰੀ ਹੈ ਕੋਈ, ਹੈ ਸਰਕਾਰਾਂ ਉਹਨਾਂ ਕੰਨੀ ਕਿਉਂ ਜਾ ਰਹੀਆਂ ਨੇ, ਕੋਈ ਨੇਤਰਾਂ ਦੇ ਸਵਾਲ, ਲੋਕ ਪੁਰਾਣੀਆਂ ਇਹਨਾਂ ਦੀਆਂ ਵੀਡੀਓ ਕੱਢ ਕੇ ਜਿਹੜੀਆਂ ਉਹ ਪਾਉਣ ਲੱਗ ਪਏ ਕਿ ਇਸ ਲਈ ਨਿਭਾਇਆ ਜਾ ਰਿਹਾ ਜੀ।
ਜੀ
ਫਿਰ ਇਹਦੀ ਬਦਨਾਮੀ ਵਜੋਂ ਸੰਜੀਵ ਅਰੋੜਾ ਜੀ ਨੂੰ ਸਾਹਮਣੇ ਲਿਆਏ, ਉਹ ਕਹਿੰਦੇ ਜੀ ਮੈਂ 2 ਲੱਖ ਆਪਣੇ ਕੋਲੋਂ ਦਊਂਗਾ ਇਸ ਮਾਤਾ ਨੂੰ ਜਿਹੜੀ ਸੁਖਵਿੰਦਰ ਕੌਰ ਡਰਾਉਣ ਕਰਕੇ। ਫਿਰ ਜਦੋਂ ਤਾਂ ਵੀ ਨਹੀਂ ਗੱਲ ਬਣੀ, ਫਿਰ ਦੁਬਾਰਾ ਸਰਕਾਰੀ ਤੌਰ 'ਤੇ ਐਲਾਨ ਹੋਇਆ ਕਿ ਇਹਨਾਂ ਨੂੰ ਵੀ 10 ਲੱਖ ਦੇਵਾਂਗੇ ਜੀ, 5 ਲੱਖ ਸਰਕਾਰ ਦਊਗੀ, 5 ਲੱਖ ਜੀ ਸੰਜੀਵ ਅਰੋੜਾ MP ਫੰਡ 'ਚੋਂ ਦੇਣਗੇ, ਆਪਣੇ ਰਾਜ ਸਭਾ ਵਾਲੇ ਆਪਣੇ ਫੰਡ 'ਚੋਂ ਦੇਣਗੇ। ਵੈਸੇ ਉਹ ਵੀ ਉਹ ਤਾਂ ਹੁਣ ਚੋਣ ਲੜ ਰਹੇ ਨੇ MLA, ਉਹਨਾਂ ਨੂੰ ਤਾਂ ਆਪਣੀ ਚਰਚਾ ਕਰਾਉਣੀ ਹੈ ਅਗਲੇ ਨੇ, ਤਾਂ ਇੱਧਰ ਨਹੀਂ ਚਾਹੇ ਉੱਧਰ ਕਰਾਉਣ, ਤਾਂ ਦਾਨੀ ਬਣ ਰਹੇ ਨੇ। ਪਰ ਤੁਸੀਂ ਇਸ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕੀਤੀ, ਇਹ ਸਰਕਾਰ ਦੀ ਮਤਲਬ ਕਿ ਤੁਹਾਡੀ ਨੀਤੀ ਕਹੀ ਜੀ ਹੈ, ਤੁਹਾਡੀ ਅਪਰੋਚ ਕਹੀ ਜੀ ਹੈ, ਉਹਨੂੰ ਬਿਆਨ ਕਰਦਾ। ਔਰ ਇਹ ਸਭ ਦੇ ਵਿੱਚ ਮਤਲਬ ਕਿ ਇਹ ਸਵਾਲ ਖੜਾ ਹੋ ਗਿਆ ਵੀ ਕਿ ਜੰਗ 'ਚ ਮਰਨ ਵਾਲਿਆਂ ਨੂੰ 5-5 ਲੱਖ ਤੇ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਲਈ 10-10 ਲੱਖ। ਕਮਾਲ ਹੈ ਜਨਾਬ
ਜੀ। ਅੱਛਾ ਦੀਪਕ ਜੀ, ਦੱਸਿਓ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਚਾਨਕ ਪੰਜਾਬ ਪਹੁੰਚ ਗਏ, ਆਦਮਪੁਰ ਪਹੁੰਚੇ ਸੀਗੇ, ਉੱਥੇ ਫੌਜੀਆਂ ਨਾਲ ਉਹਨਾਂ ਨੇ ਗੱਲਬਾਤ ਕੀਤੀ, ਉਹਨਾਂ ਨੂੰ ਸੰਬੋਧਨ ਕੀਤਾ। ਇਹ ਪਹਿਲਾਂ ਪਲੈਨਡ ਨਹੀਂ ਸੀਗਾ ਜਾਂ ਪਤਾ ਨਹੀਂ ਸੀ ਵੀ ਉਹਨਾਂ ਨੇ ਪੰਜਾਬ ਆਉਣਾ?
ਬਿਲਕੁਲ ਜੀ, ਮੈਨੂੰ ਲੱਗਦਾ ਕਿ ਇਹ ਸਿਕਿਉਰਿਟੀ ਪੱਖੋਂ, ਇਸ ਤਣਾਅ ਦੇ ਮਾਹੌਲ ਪੱਖੋਂ, ਖਾਸ ਕਰਕੇ ਬਾਰਡਰ ਪਾਰ ਤੋਂ, ਜਿਵੇਂ ਅੱਜ ਵੀ ਵਿਜੇ ਜੀ ਇਸ ਮੌਕੇ ਜਦੋਂ ਆਪਾਂ ਗੱਲ ਕਰ ਰਹੇ ਹਾਂ, ਅੰਮ੍ਰਿਤਸਰ ਦੇ ਔਰ ਪਠਾਨਕੋਟ ਦੇ ਖੇਤਰ 'ਚ ਡਰੋਨ ਆਉਣ ਦੀਆਂ ਧਮਾਕਿਆਂ ਦੀਆਂ ਖਬਰਾਂ ਆ ਰਹੀਆਂ ਔਰ ਉੱਥੇ ਬਲੈਕਆਊਟ ਕਰਨਾ ਪੈ ਗਿਆ ਦੁਬਾਰਾ।
ਅੱਛਾ ਜੀ।
ਸੋ ਵਾਰ ਵਾਰ ਸੀਜ਼ ਫਾਇਰ ਦੇ ਐਲਾਨ ਦੇ ਬਾਵਜੂਦ, ਜੰਗਬੰਦੀ ਦੇ ਐਲਾਨ ਦੇ ਬਾਵਜੂਦ, ਅਜੇ ਵੀ ਸਾਨੂੰ ਹਨੇਰਾ ਕਰਕੇ ਬੈਠਣਾ ਪੈ ਰਿਹਾ। ਤੇ ਮੈਂ ਤਾਂ ਹੀ ਤਾਂ ਗੱਲ ਕਰ ਰਹੀ ਸੀ ਕਿ ਰਾਜਨੀਤਿਕ ਤੌਰ 'ਤੇ ਸਵਾਲ ਹੋ ਰਹੇ ਨੇ ਕਿ ਜਨਾਬ ਅਸੀਂ ਗੱਲਾਂ ਜਿੱਤ ਦੇ ਝੰਡੇ ਕੱਢਣ ਦੀ ਕਰ ਰਹੇ ਹਾਂ ਤੇ ਲੈਟਾਂ ਭਜਾ ਕੇ ਸਾਨੂੰ ਬੈਠਣਾ ਪੈ ਰਿਹਾ।
ਜੀ ਜੀ।
ਜੇ ਅਸੀਂ ਇਸ ਸਥਿਤੀ 'ਚ ਮਤਲਬ ਕਿ ਉਹਨਾਂ ਨੂੰ ਕਰ ਆਏ ਹੋਈਏ ਕਾਰਵਾਈ ਇੰਨੀ, ਤੇ ਉਹ ਤਾਂ ਸਦਮੇ 'ਚੋਂ ਨਾ ਉੱਠਣ ਅਗਲੇ, ਤੇ ਉਹ ਕਿਉਂ ਵਾਰ ਵਾਰ ਇਸ ਸਥਿਤੀ 'ਚ ਅਟੈਕ ਕਰਨ, ਜਦੋਂ ਕਿ ਉਹ ਜਾਣਦੇ ਨੇ ਕਿ ਜੇ ਭਾਰਤ ਮੋੜਵਾਂ ਹਮਲਾ ਕਰੂਗਾ ਤਾਂ ਕੁਛ ਵੀ ਕਰ ਸਕਦਾ। ਪਰ ਇਹਦਾ ਮਤਲਬ ਉਹ ਕੀ ਸਾਡੇ ਨਾਲ ਛੇੜਖਾਨੀਆਂ ਕਰ ਰਹੇ ਨੇ, ਜਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਹੁਣ ਨਹੀਂ ਲੜਾਈ 'ਚ ਜਾਣਾ ਚਾਹੁੰਦੇ, ਇਹ ਕੀ ਕਾਰਨ ਹੈ? ਉਹ ਸਾਰੇ ਪਹਿਲੂਆਂ ਨੂੰ ਮੈਨੂੰ ਲੱਗਦਾ ਸੁਰੱਖਿਆ ਦੇ ਪਹਿਲੂਆਂ ਨੂੰ, ਜਿਵੇਂ ਮਤਲਬ ਕਿ ਉੱਥੇ ਪਹਿਲਗਾਮ ਵਾਲਾ ਦੌਰਾ ਰੱਦ ਕੀਤਾ ਸੀ ਅਚਾਨਕ ਨਰਿੰਦਰ ਮੋਦੀ ਹੋਰਾਂ ਨੇ, ਹੈ ਨਾ, ਅਤੇ ਉਹ ਤੋਂ ਬਾਅਦ ਉਹ ਘਟਨਾ ਵਾਪਰ ਗਈ। ਉਸ ਲਈ ਅਜਿਹੀਆਂ ਸਥਿਤੀਆਂ ਧਿਆਨ 'ਚ ਰੱਖਦੇ ਹੋਏ ਏਜੰਸੀਆਂ ਨੇ ਇਹਨੂੰ ਗੁਪਤ ਰੱਖਣਾ ਹੀ ਤੈਅ ਸਮਝਿਆ। ਸੋ ਬਿਲਕੁਲ ਨਾ ਪੰਜਾਬ ਸਰਕਾਰਾਂ ਨੂੰ ਇਤਲਾਹ ਕੀਤੀ ਕਿ ਨਾ ਕੁਛ ਨੂੰ ਕੀਤੀ, ਕਿ ਮੈਨੂੰ ਲੱਗਦਾ ਏਅਰਬੋਲ ਦੇ ਅਧਿਕਾਰੀਆਂ ਨੂੰ ਵੀ ਸਵੇਰੇ ਪਤਾ ਲੱਗਿਆ ਹੋਵੇ, ਹੋ ਸਕਦਾ ਇਹ ਵੀ ਨਾ ਦੱਸਿਆ ਹੋਵੇ ਕਿ ਪ੍ਰਧਾਨ ਮੰਤਰੀ ਨੇ ਆਉਣਾ, ਉਹਨਾਂ ਨੂੰ ਕਿਹਾ ਗਿਆ ਹੋਵੇ ਕਿ ਕਿਸੇ ਨੇ ਆਉਣਾ, ਮਤਲਬ ਮਹਿਮਾਨ ਨੇ ਆਉਣਾ, ਚਾਹੇ ਉਹਨਾਂ ਦੀ ਫੌਜ ਦੇ ਕਿਸੇ ਅਧਿਕਾਰੀ ਦਾ ਹਵਾਲਾ ਹੋਵੇ
ਜੀ।
ਸੋ ਬਿਲਕੁਲ ਜੀ, ਆਦਮਪੁਰ ਏਅਰਬੇਸ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਔਰ ਫੌਜੀ ਜਵਾਨਾਂ ਨੂੰ ਉਹਨਾਂ ਨੇ ਹੌਸਲਾ ਦਿੱਤਾ, ਨਾਅਰੇ ਲਵਾਏ, ਹੈ ਨਾ, ਉਹ ਸਾਰਿਆਂ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ, ਫੋਟੋ ਸੈਸ਼ਨ ਕਰਵਾਇਆ ਜਿਸ ਤਰ੍ਹਾਂ ਦੀ ਉਹ ਫੋਟੋ ਸੈਸ਼ਨ ਕਰਾਉਂਦੇ ਨੇ, ਹੈ ਨਾ, ਅਤੇ ਉਹ ਤੋਂ ਬਾਅਦ ਉਹਨਾਂ ਨੇ ਉੱਥੇ ਸੰਬੋਧਨ ਕੀਤਾ। ਤੋ ਕਿਤੇ ਤਾਂ ਤੁਸੀਂ ਰਾਸ਼ਟਰ ਦੇ ਨਾਲ ਸੰਬੋਧਨ ਕਰਨ ਦੀ ਬਜਾਏ ਬਿਹਾਰ ਵਾਲੀ ਥਾਂ ਚੁਣਦੇ ਹੋ, ਤੇ ਕਿਤੇ ਫਿਰ 5-4 ਦਿਨ ਗਾਇਬ ਹੋ ਜਾਂਦੇ ਹੋ, ਤੇ ਫਿਰ ਕਿਤੇ ਇੱਕ ਰਾਤ ਪਹਿਲਾਂ ਰਾਸ਼ਟਰ ਦੇ ਨਾਮ, ਦੂਜੇ ਦਿਨ ਤੁਸੀਂ ਆਦਮਪੁਰ ਏਅਰਬੋਸ 'ਚ, ਇੱਕੋ ਭਾਸ਼ਣ ਨੂੰ 2 ਵਾਰ ਪੜ੍ਹਦੇ ਹੋ, ਲਗਭਗ ਉਹੀ ਭਾਸ਼ਣ, ਪਹਿਰੇ ਅੱਗੇ ਪਿੱਛੇ ਹੋ ਸਕਦੇ ਆ, ਅੱਖਰ ਬੋਲ ਅੱਗੇ ਪਿੱਛੇ ਹੋ ਸਕਦੇ ਆ, ਪਰ ਉਹ ਜਿਵੇਂ ਆਪਣੇ ਕਹਿੰਦੇ ਹੁੰਦੇ ਆ ਨਾ ਕਿ ਕਵਿਤਾ ਪੜ੍ਹ ਕੇ ਫਿਰ ਉਹ ਕਹਿੰਦੇ ਕਿ ਇਹਦਾ ਸਾਰ ਅੰਸ਼ ਸਮਝਾਓ
ਜੀ,
ਸੋ ਸਾਰ ਅੰਸ਼ ਉਹੀ ਸੀ ਜਿਹੜਾ ਕੱਲ ਦਿੱਲੀ ਸੀ ਉਹੀ ਇੱਥੇ ਸੀ। ਸੋ ਬਿਆਨੀਆਂ ਦੁਹਰਾਇਆ, ਪਰ ਲੋਕ ਜਾਂ ਵਿਜੇ ਜੀ ਸਿਰਦ ਧਿਰਾਂ ਨਰਿੰਦਰ ਮੋਦੀ ਦੇ ਭਾਸ਼ਣ ਦੇ ਅਰਥਾਂ ਦੀ ਬਜਾਏ ਪੰਜਾਬ ਆਉਣ ਦੇ ਕਾਰਨਾਂ ਨੂੰ ਸਮਝਣਾ ਚਾਹ ਰਹੇ ਨੇ ਕਿ ਇਹਦੇ ਪਿੱਛੇ ਕੀ ਹੈ, ਕੀ ਇਹ ਪਾਕਿਸਤਾਨ ਨੂੰ ਦੱਸਣ ਲਈ ਆ ਕਿ ਭਾਈ ਜਿਹੜੇ ਤੁਸੀਂ ਸੋਚਦੇ ਹੋ ਕਿ ਪੰਜਾਬ ਨੂੰ ਅਸੀਂ ਭਾਰਤ ਨਾਲ ਤੋੜ ਲਾਂਗੇ, ਅਸੀਂ ਅਜਿਹੀ ਬਿਆਨੀਆਂ ਕਰਕੇ ਦੇਖੋ ਜੀ ਅਸੀਂ ਤਾਂ ਤੁਹਾਡੇ ਵੀਜ਼ੇ ਨਹੀਂ ਰੱਦ ਕੀਤੇ, ਅਸੀਂ ਤੁਹਾਡੇ 'ਤੇ ਥੋੜ੍ਹਾ ਹਮਲਾ ਕਰਾਂਗੇ, ਤੁਸੀਂ ਬੜੇ ਭਰਾ ਹੋ, ਵਾਹ ਵਾਹ, ਅਹੀਆਂ ਜਿਹੜੀਆਂ ਵੀਡੀਓ ਆ ਰਹੀਆਂ ਨੇ, ਪਰ ਉਹ ਕਲਾਕਾਰਾਂ ਨੇ ਜੋ ਕੁਛ ਕੀਤਾ ਪਾਕਿਸਤਾਨ ਵਾਲਿਆਂ ਨੇ, ਉਹ ਤੋਂ ਬਾਅਦ ਇੱਧਰੋਂ ਜੋ ਬਿਆਨੀਆਂ ਸ਼ੁਰੂ ਹੋਏ ਉਹਦੇ ਨਾਲ ਜਿਹੜਾ ਇੱਕ ਉਹ ਪਈ ਦੂਰੀ, ਉਸ ਦੇ ਉੱਤੇ ਵੀ ਮੰਥਨ ਸ਼ੁਰੂ ਹੋਇਆ, ਪਰ ਇਹ ਇਸ ਲਈ ਲੱਗਦਾ ਕਿ ਮੋਦੀ ਹੋਰੀ ਪਾਕਿਸਤਾਨ ਨੂੰ ਇਹ ਦੱਸਣ ਲਈ ਕਿ ਨਹੀਂ ਜੀ ਦੇਖੋ ਤਾਂ ਹੀ ਤੁਸੀਂ ਹੈ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਦੁਹਰਾਉਂਦੇ ਹੋ ਹੈ ਨਾ, ਅਤੇ ਉਹਨਾਂ ਦਾ ਹਵਾਲਾ ਵੀ ਲੈਂਦੇ ਹੋ ਤੁਸੀਂ, ਅਤੇ ਪਰ ਤੁਸੀਂ ਇਹ ਕਹਿੰਦੇ ਹੋ ਕਿ ਨਹੀਂ ਮੈਂ ਤਾਂ ਸਿਰਫ ਫੌਜ ਨੂੰ ਹੌਂਸਲਾ ਦੇਣ ਲਈ, ਮੁਲਕ ਨੂੰ ਹੌਂਸਲਾ ਦੇਣ ਲਈ ਆਇਆ ਅਤੇ ਪਾਕਿਸਤਾਨ ਨੂੰ ਚੇਤਾਵਨੀ ਦੇਣ ਲਈ ਆਇਆ। ਪਰ ਲੋਕ ਇਹਦੇ ਰਾਜਨੀਤਿਕ ਅਰਥ ਵੀ ਸਮਝ ਰਹੇ ਨੇ ਕਿ ਜਦੋਂ ਤੁਸੀਂ ਰਾਸ਼ਟਰ ਦੇ ਨਾਮ ਸੰਬੋਧਨ ਕਰਤਾ ਸੀ ਫਿਰ ਅਚਾਨਕ ਇੰਜ ਪ੍ਰਧਾਨ ਮੰਤਰੀ ਇੰਜ ਆਉਂਦੇ ਹੁੰਦੇ ਨੇ ਜਾਂ ਇੰਜ ਉੱਥੇ ਆ ਕੇ ਭਾਸ਼ਣ ਕਰਦੇ ਹੁੰਦੇ ਨੇ, ਜਾਂ ਤੁਸੀਂ ਆਪਣੀ ਵੀਡੀਓਗ੍ਰਾਫੀ ਸੋਸ਼ਲ ਮੀਡੀਆ 'ਤੇ ਕੱਲ੍ਹ ਨੂੰ ਪਾਉਣੀ ਹੈ, ਉਸਦਾ ਬਿਹਾਰ ਇਹਦੇ ਪੋਸਟਰ ਵੀ ਲੱਗ ਜਾਣ। ਪਰ ਇਹ ਵੀ ਹਵਾਲਾ ਦਿੱਤਾ ਗਿਆ ਕਿ ਪਾਕਿਸਤਾਨ ਇਹ ਬਿਆਨ ਦੇ ਰਿਹਾ ਸੀਗਾ ਵੱਡੇ ਪੱਧਰ 'ਤੇ ਕਿ ਜੀ ਅਸੀਂ ਆਦਮਪੁਰ ਦੇ ਏਅਰਵੇਜ਼ ਨੂੰ ਨੁਕਸਾਨ ਪਹੁੰਚਾਇਆ
ਜੀ,
ਅਸੀਂ ਉੱਥੇ ਮਾਰ ਕੀਤੀ ਹੈ। ਸੋ ਇਸ ਲਈ ਕਹਿੰਦੇ ਕਿ ਇਹ ਆ ਕੇ ਵੀ ਦਿਖਾਇਆ ਕਿ ਦੇਖੋ ਇੱਥੇ ਅਜਿਹਾ ਕੁਝ ਨਹੀਂ ਹੋਇਆ, ਸਾਰਾ ਕੁਛ ਬਿਲਕੁਲ ਠੀਕ ਹੈ, ਮੈਂ ਤਾਂ ਹੀ ਇੱਥੇ ਆਇਆ, ਜੇ ਅਜਿਹਾ ਕੁਝ ਹੁੰਦਾ ਫਿਰ ਮੈਂ ਥੋੜ੍ਹਾ ਹੁੰਦਾ। ਸੋ ਇਸ ਲਈ ਕਈ ਸੁਨੇਹੇ ਇਹਦੇ ਵਿੱਚੋਂ ਦੇਖਣ ਦੀ ਕੋਸ਼ਿਸ਼ ਕੀਤੀ ਗਈ। ਹਾਂ, ਜਿਹੜੀ ਗੱਲ ਸਾਹਮਣੇ ਆ ਰਹੀ ਹੈ ਉਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਾਡੇ 8 ਜਵਾਨ ਸ਼ਹੀਦ ਹੋ ਚੁੱਕੇ ਨੇ, ਜਿਹਦੇ ਵਿੱਚੋਂ 6 ਆਰਮੀ ਨਾਲ ਸੰਬੰਧਿਤ ਨੇ, 2 BSF ਨਾਲ ਸੰਬੰਧਿਤ ਨੇ। ਔਰ ਇਹ ਅਧਿਕਾਰਤ ਜਿਹੜੀਆਂ ਮੀਡੀਆ ਦੇ ਅਦਾਰੇ ਨੇ ਹੈ ਨਾ, ਮੀਡੀਆ ਨਿਊਜ਼ ਏਜੰਸੀਆਂ ਨੇ, ਉਹਨਾਂ ਦੇ ਹਵਾਲੇ ਨਾਲ ਇਹ ਗੱਲ ਆ ਰਹੀ ਆ ਕਿ ਬਿਲਕੁਲ ਜੀ 8 ਸਾਡੇ ਫੌਜੀ ਜਵਾਨ ਜਿਹਨਾਂ ਦੇ ਵਿੱਚ ਹੈ 6 ਆਰਮੀ ਵਾਲੇ ਨੇ, ਜਿਹਨਾਂ 'ਚ ਸੁਰਿੰਦਰ ਸਿੰਘ ਮੋਗਾ ਮੈਡੀਕਲ ਅਸਿਸਟੈਂਟ ਹੈ ਨਾ, ਫਿਰ ਮੁਹੰਮਦ ਇਮਤਿਆਜ਼ ਹੈ BSF ਸਬ ਇੰਸਪੈਕਟਰ, ਪਵਨ ਕੁਮਾਰ ਸੂਬੇਦਾਰ ਮੇਜਰ, ਸੁਨੀਲ ਕੁਮਾਰ ਆਰਮੀ ਜਵਾਨ, ਦੀਪਕ ਚਿਮੰਖਮ BSF ਜਵਾਨ, ਮੁਰਲੀ ਨਾਇਕ ਅਗਨੀਵੀਰ ਸੈਨਿਕ, ਦਿਨੇਸ਼ ਸ਼ਰਮਾ ਲੌਂਸ ਨਾਇਕ, ਰਾਮ ਬਾਬੂ ਪ੍ਰਸ਼ਾਦ ਆਰਮੀ ਜਵਾਨ, ਸੋਏ ਸ਼ਹੀਦ ਹੋਏ ਨੇ। ਇਹ ਤੋਂ ਇਲਾਵਾ ਜਿਹੜੀ ਆਮ ਲੋਕਾਂ ਦੇ ਮਾਰੇ ਜਾਣ ਦੀ ਗਿਣਤੀ ਆ ਉਹ 28 ਤੋਂ 30 ਦੱਸੀ ਗਈ ਆ। ਹੁਣ ਇਹ ਗਿਣਤੀ ਵੀ ਆਪਾਂ ਗੱਲ ਕਰ ਰਹੇ ਸੀ ਨਾ 15-18 ਤੋਂ ਬਾਅਦ ਨਹੀਂ ਕੋਈ ਸਾਹਮਣੇ ਆ ਰਿਹਾ, ਹੁਣ 28 ਤੋਂ 30 ਦੱਸੀ ਜਾ ਰਹੀ ਆ। ਸੋ ਇਹ ਕੁਝ ਗੱਲਾਂ ਜਿਹੜੀਆਂ ਇਹ ਇਸ ਵਾਲੇ ਸਾਹਮਣੇ ਆ ਰਹੀਆਂ ਨੇ। ਫਿਰ ਇਹ ਵੀ ਤੇ ਰਾਜਨੀਤਿਕ ਤੌਰ 'ਤੇ ਨਰਿੰਦਰ ਮੋਦੀ ਹੋਰਾਂ ਦਾ ਚਾਹੇ ਰਾਸ਼ਟਰ ਦੇ ਨਾਮ ਸੰਬੋਧਨ ਸੁਣ ਲਓ ਅਤੇ ਚਾਹੇ ਇੱਥੇ ਸੁਣ ਲਓ, ਉਹਨਾਂ ਦਾ ਉਹ ਜਲੌ, ਉਹਨਾਂ ਦਾ ਉਹ ਰੰਗ, ਉਹ ਕਿਤੇ ਪਹਿਲਾਂ ਵਾਲਾ ਨਜ਼ਰ ਨਹੀਂ ਆਇਆ। ਹਾਂ, ਟਰੰਪ ਵੱਲੋਂ ਜਿਹੜੀਆਂ ਗੱਲਾਂ ਕਹੀਆਂ ਗਈਆਂ ਉਹਨੂੰ ਵਿਦੇਸ਼ ਮੰਤਰਾਲੇ ਨੇ ਨਕਾਰਿਆ, ਕਿਉਂਕਿ ਟਰੰਪ ਹੋਰਾਂ ਵੱਲੋਂ ਵਾਰ ਵਾਰ ਇਹ ਗੱਲ ਦਾ ਦਮ ਭਰਿਆ ਜਾ ਰਿਹਾ ਸੀਗਾ ਕਿ ਬਈ ਮੈਂ ਵਿੱਚ ਪੈ ਕੇ ਸੀਜ਼ ਫਾਇਰ ਕਰਾਤਾ, ਅਤੇ ਉਹ ਕਹਿ ਰਹੇ ਸੀਗੇ ਵੀ ਮੈਂ ਹੀ ਮਤਲਬ ਕਿ ਇਹਨਾਂ ਦੋਵਾਂ ਮੁਲਕਾਂ ਨੂੰ ਧਮਕਾਇਆ ਕਿ ਨਹੀਂ ਮੈਂ ਟ੍ਰੇਡ ਬੰਦ ਕਰ ਦੂੰਗਾ, ਤਾਂ ਕਹਿੰਦੇ ਪਿੱਛੇ ਹਟੇ। ਸੋ ਇਹਨਾਂ ਦੋਵਾਂ ਗੱਲਾਂ ਨੂੰ ਨਕਾਰਿਆ। ਵੈਸੇ ਪਾਕਿਸਤਾਨ ਨੇ ਤਾਂ ਕ੍ਰੈਡਿਟ ਦਿੱਤਾ ਟਰੰਪ ਨੂੰ, ਸਾਡੇ ਵਾਲੇ ਟਰੰਪ ਦਾ ਨਾਂ ਲੈਣਾ ਉਹ ਝਿਜਕ ਰਹੇ ਨੇ, ਪਰ ਇਸੇ ਟਰੰਪ ਦੇ ਨਾਂ ਦੇ ਉੱਤੇ ਹੀ ਸਭ ਤੋਂ ਵੱਧ ਘਿਰੇ ਹੋਏ ਨੇ
ਜੀ,
ਇਸੇ ਮਸਲੇ ਸਭ ਤੋਂ ਵੱਧ ਸਵਾਲ ਵੀ ਹੋ ਰਹੇ ਨੇ ਕਿ ਤੁਹਾਡਾ ਮਿੱਤਰ ਫਿਰ ਤੁਹਾਡਾ ਮਿੱਤਰ ਕਿਉਂ ਨਾ ਰਿਹਾ, ਉਹਨੇ ਮਿੱਤਰਚਾਰਾ ਕਿਉਂ ਨਾ ਨਿਭਾਇਆ, ਉਹ ਤਾਂ ਉੱਧਰ ਵੀ ਝੋਲੀ ਚੋਣਾ ਹੀ ਪੈ ਰਿਹਾ, ਇੱਧਰ ਵੀ ਉਨਾ ਹੀ ਪੈ ਰਿਹਾ। ਸੋ ਦੋਵਾਂ ਦੀ ਰੋਟੀ ਤੋੜ ਕੇ ਖਾ ਰਿਹਾ। ਇਸ ਲਈ ਉਹਦੇ ਉੱਤੇ ਅਜੇ ਵੀ ਪ੍ਰਧਾਨ ਮੰਤਰੀ 2 ਵਾਰ ਸੰਬੋਧਨ ਕਰ ਲਿਆ ਵੱਖੋ ਵੱਖ ਪਹਿਲੂਆਂ 'ਤੇ, ਪਰ ਅਜੇ ਵੀ ਉਹ ਸਰਦਲ ਦੀ ਬੈਠਕ 'ਚ ਜਾਣ ਲਈ ਤਿਆਰ ਨਹੀਂ
ਜੀ,
ਅਤੇ ਅਜੇ ਵੀ ਉਹਨਾਂ ਨੇ ਸੰਸਦ ਦਾ ਸੈਸ਼ਨ ਬੁਲਾਉਣ ਦਾ ਸ਼ਾਇਦ ਮਨ ਨਹੀਂ ਬਣਾਇਆ, ਪਰ ਵਿਰੋਧੀ ਧਿਰ 'ਤੇ ਕੁਝ ਅਦਾਰਿਆਂ ਦਾ ਲਗਾਤਾਰ ਦਬਾਅ ਬਣ ਰਿਹਾ ਕਿ ਉੱਧਰ ਕਦੋਂ ਆਉਂਗੇ ਜਨਾਬ, ਉੱਥੇ ਜਨਤਕ ਤੌਰ 'ਤੇ ਸਵਾਲਾਂ ਜਵਾਬਾਂ ਦਾ ਕਦੋਂ ਸਾਹਮਣਾ ਕਰੋਗੇ, ਸ਼ਾਇਦ ਉਹ ਤੋਂ ਬਚ ਰਹੇ ਨੇ ਅਜੇ ਮੋਦੀ ਜੀ।
ਦੀਪਕ ਜੀ, ਆਮ ਆਦਮੀ ਪਾਰਟੀ ਦੇ ਕਿਹੜੇ MLA ਦੀ ਸਿਕਿਉਰਿਟੀ ਵਾਪਸ ਲੈ ਲਈ ਗਈ ਆ?
ਜਲੰਧਰ ਸੈਂਟਰਲ ਤੋਂ MLA ਨੇ ਜੀ ਇਹਨਾਂ ਦੇ, ਮਤਲਬ ਕਿ ਰਮਨ ਅਰੋੜਾ, ਅਤੇ ਰਮਨ ਅਰੋੜਾ ਹੋਰਾਂ ਨੇ ਖੁਦ ਇਹ ਗੱਲ ਮੰਨੀ ਹੈ ਕਿ ਬਿਲਕੁਲ ਜੀ ਪੰਜਾਬ ਸਰਕਾਰ ਨੇ ਮੇਰੀ ਸਿਕਿਉਰਿਟੀ ਵਾਪਸ ਲੈ ਲਈ ਔਰ ਪੂਰੀ ਸਿਕਿਉਰਿਟੀ ਵਾਪਸ ਲੈ ਲਈ ਹੈ। ਜਿਹੜੀ MLA ਦੇ ਤੌਰ 'ਤੇ ਵੀ ਕੋਈ ਮਿਲੀ ਆ ਉਹ ਵੀ ਨਹੀਂ, ਜੇ ਕੋਈ ਸਪੈਸ਼ਲ ਆ ਉਹ ਵੀ ਨਹੀਂ, ਮੇਰੇ ਕੋਈ ਸਿਕਿਉਰਿਟੀ ਨਹੀਂ, ਪਰ ਕਹਿੰਦੇ ਮੈਂ ਜਨਤਕ ਤੌਰ 'ਤੇ ਆਪਣਾ ਕੰਮ ਕਰ ਰਿਹਾ। ਹੁਣ ਇਸ ਨੂੰ ਮੀਡੀਆ ਨੇ ਖੂਬ ਬਿਆਨੀਏ ਤੌਰ 'ਤੇ ਲਿਆ, ਅਤੇ ਜਿਹੜੀ ਖਾਸ ਕਰਕੇ ਸਰਕਾਰ ਨਾਲ ਸੰਬੰਧਿਤ ਮੀਡੀਆ ਵੀ ਮੰਨਿਆ ਜਾਂਦਾ ਉਸ ਨੇ ਵੀ ਇਸ ਨੂੰ ਵੱਡੀ ਖਬਰ ਕਰਕੇ ਫਲੈਸ਼ ਕੀਤਾ ਕਿ ਕੀ ਜੀ ਰਮਨ ਅਰੋੜਾ ਪਾਰਟੀ ਛੱਡ ਰਹੇ ਨੇ, ਜਲੰਧਰ ਸੈਂਟਰਲ ਤੋਂ MLA ਨੇ, ਹੈ ਨਾ। ਪਹਿਲਾਂ ਸ਼ੀਤਲ ਉਂਗਰਾਲ ਨਾਲ ਵੀ ਇਹਨਾਂ ਦਾ ਯਾਰਾਨਾ ਦੱਸਿਆ ਜਾਂਦਾ ਰਿਹਾ, ਇਸ ਲਈ ਕੁਝ ਕਹਿੰਦੇ BJP ਜਾ ਸਕਦੇ ਨੇ, ਕੁਝ ਕਹਿੰਦੇ ਕਾਂਗਰਸ ਦਾ ਰੁਖ ਕਰ ਸਕਦੇ ਨੇ, ਹੈ ਨਾ। ਪਰ ਆਪ MLA ਸਾਹਿਬ ਕਹਿੰਦੇ ਵੀ ਮੈਂ ਆਮ ਆਦਮੀ ਪਾਰਟੀ ਛੱਡ ਕੇ ਨਹੀਂ ਜਾ ਰਿਹਾ, ਮੈਂ ਆਮ ਆਦਮੀ ਪਾਰਟੀ 'ਚ ਆ, ਅਤੇ ਮੈਨੂੰ ਕਾਰਨ ਨਹੀਂ ਪਤਾ ਜੀ ਕੀ ਹੈ। ਅਤੇ ਕੁਝ ਧਿਰਾਂ ਤਾਂ ਇਹਨੂੰ ਇਸ ਨਜ਼ਰ ਤੋਂ ਲੈ ਰਹੀਆਂ ਨੇ ਕਿ ਅੱਜ ਸ਼ਰਾਬ ਵਾਲੀ ਬੜੀ ਘਟਨਾ ਵਾਪਰ ਗਈ ਸੀ, ਉਹ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਇਹ ਖਬਰ ਨੂੰ ਸਾਹਮਣੇ ਲਿਆਂਦਾ। ਕੁਝ ਕਹਿੰਦੇ ਨਹੀਂ ਵੀ ਇਹਨਾਂ ਦੀ ਆਦਤ ਹੁੰਦੀ ਹੈ ਕਿ ਕਦੇ ਆਪਣੇ ਆਪਣੇ ਲੀਡਰ ਨੂੰ ਇਹ, ਕਦੇ ਕਦੇ ਸੰਜੀਵ ਸਿੰਘ, ਉਹ ਕਿਹੜਾ ਵਿਜਿੰਦਰ ਵਿਜੇ ਸਿੰਗਲਾ, ਜਿਹੜਾ ਕਦੇ ਵਿਜੇ ਸਿੰਗਲਾ ਨੂੰ ਲਿਆਓ, ਕਦੇ ਕਿਸੇ ਨੂੰ ਲਿਆਓ, ਹੈ ਨਾ, ਉਹ ਮਸਲਿਆਂ ਦੇ ਉੱਤੇ ਕਿ ਲਓ ਜੀ ਅਸੀਂ ਕਾਰਵਾਈ ਕਰਤੀ, ਕਹਿੰਦੇ ਉਹ ਸਦਾ ਲੁਧਿਆਣਾ ਜ਼ਿਮਨੀ ਚੋਣ ਨੂੰ ਲੈ ਕੇ ਹੋਵੇ। ਪਰ ਜਲੰਧਰ 'ਚ ਜਿਹੜੀਆਂ 2 ਚਰਚਾਵਾਂ ਨੇ ਨਾ, ਉਹ ਚਰਚਾਵਾਂ ਬਾਕਮਾਲ ਨੇ। ਉਹ ਕਹਿੰਦੇ ਜੀ ਇੱਕ ਡਾਕਟਰ ਹੈ, ਕਿਸੇ ਬੜੇ ਨਾਮੀ ਗ੍ਰਾਮੀ ਬੰਦੇ ਦਾ ਜਵਾਈ ਆ, ਤੇ ਉਹਨੂੰ ਕਹਿੰਦੇ ਜੀ ਪਹੁੰਚ ਅਪਰੋਚ ਹੋ ਗਈ ਕਿ ਵੀ 25 ਲੱਖ ਉਹਨੇ ਦੇ ਤਾ ਕਹਿੰਦੇ, ਤੇ ਕਹਿੰਦੇ ਇਹਨਾਂ ਨੂੰ ਲੱਗਿਆ ਕਿ ਨਹੀਂ ਥੋੜ੍ਹਾ, ਕਹਿੰਦੇ ਪੈਕਟ ਵਧਾ ਕੇ ਮਾਰਿਆ ਕਿ ਇੰਨੇ ਨਾਲ ਨਹੀਂ ਗੱਲ ਬਣਨੀ ਕਹਿੰਦੇ। ਇਹ ਜਲੰਧਰ 'ਚ ਚਰਚਾਵਾਂ ਨੇ, ਦੰਦ ਕਥਾਵਾਂ ਦੇ ਦੰਦ ਨਹੀਂ ਹੁੰਦੇ ਵਿਜੇ ਜੀ, ਪਰ ਜੋ ਚਰਚਾਵਾਂ ਨੇ ਉਹ ਸਾਨੂੰ ਆਪਣੇ ਦਰਸ਼ਕਾਂ ਸਾਹਮਣੇ ਰੱਖਣੀਆਂ ਚਾਹੀਦੀਆਂ ਨੇ ਕਿ ਚਰਚਾਵਾਂ ਉੱਥੇ ਚੱਲਦੀਆਂ ਨੇ। ਉਹ ਕਹਿੰਦੇ ਜੀ ਮੁੜ ਕੇ ਅਗਲੇ ਵੱਲੋਂ ਰੁਪਈਆ ਨਹੀਂ ਮਿਲਿਆ। ਅਗਲਾ ਕਹਿੰਦਾ ਜਿਹੜਾ 23-25 ਲੱਖ ਦੇਣਾ ਫਿਰ ਕਿਤੇ ਹੋਰ ਗੱਲ ਕਰ ਲੂੰਗਾ, ਕੋਈ ਗੱਲ ਨਹੀਂ, ਉਹਦੇ ਨਾਲ ਕਹਿੰਦੇ ਖਾਸੀ ਬਦਨਾਮੀ ਹੋ ਗਈ। ਦੂਜੀ ਚਰਚਾ ਇੱਕ ਹੋਰ ਡਾਕਟਰ, ਕਿਉਂਕਿ ਕਹਿੰਦੇ ਜਲੰਧਰ ਦੇ ਡਾਕਟਰ ਬਹੁਤ ਅਮੀਰ ਨੇ, ਹੁਣ ਮੈਨੂੰ ਨਹੀਂ ਪਤਾ ਕਿਉਂ ਅਮੀਰ ਨੇ। ਕਹਿੰਦੇ ਇੱਕ ਡਾਕਟਰ ਇੱਕ ਇਮਾਰਤ ਉਸਾਰ ਰਿਹਾ ਸੀਗਾ ਤੇ ਉਹਦਾ ਬੇਸਮੈਂਟ ਜਦੋਂ ਪੱਟ ਹੋ ਰਿਹਾ ਸੀ ਤਾਂ ਨਾਲ ਦੇ ਘਰਾਂ ਚ ਤਰੇੜਾਂ ਆ ਗਈਆਂ, ਤੇ ਤਰੇੜਾਂ ਆਈਆਂ ਤੇ ਮਾਮਲਾ ਪੱਕ ਗਿਆ
ਜੀ।
ਤੇ ਕਹਿੰਦੇ ਜੀ ਜਨਾਬ ਨੂੰ ਪਤਾ ਲੱਗ ਗਿਆ ਤੇ MLA ਸਾਹਿਬ ਨੇ ਕਹਿੰਦੇ ਨਗਰ ਨਿਗਮ ਨਗਰ ਕੌਂਸਲ ਨੂੰ, ਆਪਣੇ ਨੂੰ ਕਹਿ ਕੁ ਕੇ ਨਗਰ ਨਿਗਮ ਨੂੰ, ਹੈਂ ਕਹਿੰਦੇ ਜੀ ਉਹਨਾਂ ਨੂੰ ਉਹ ਕਢਾਤੀਆਂ, ਨੋਟਸ ਨਿਕਲ ਗਏ। ਨੋਟਸ ਤੋਂ ਬਾਅਦ ਕਹਿੰਦੇ ਜੀ ਸੌਦਾ 5 ਕਰੋੜ ਦੀ ਡਿਮਾਂਡ ਤੇ ਆ ਗਿਆ। ਔਰ ਜਲੰਧਰ ਸ਼ਹਿਰ ਦੇ ਵਾਸੀਆਂ ਦਾ ਮੰਨਣਾ ਹੈ ਕਿ ਉਹ ਡਾਕਟਰ 5 ਕਰੋੜ ਕੀ 10 ਕਰੋੜ ਦੇਣ ਦੀ ਸਮਰੱਥਾ ਰੱਖਦਾ
ਜੀ,
ਪਰ ਕਹਿੰਦੇ ਕਿ ਉਹ ਕਹਿੰਦਾ ਵੀ ਕਿ ਤੂੰ 5 ਕਰੋੜ ਵਾਲਾ ਨੀਗਾ, ਤੈਨੂੰ ਨੀ ਦੇਣੇ
ਜੀ।
ਤੇ ਇੱਥੋਂ ਮਾਮਲਾ ਅਜਿਹਾ ਵਿਗੜਿਆ, ਹੁਣ ਵਿਜੇ ਜੀ ਜਿਹੜਾ 10 ਕਰੋੜ ਤੱਕ ਦੀ ਦੇਣ ਦੀ ਹਿੰਮਤ ਰੱਖਦਾ ਹੈ, ਫਿਰ ਉਹਨੂੰ ਪਤਾ ਹੈ ਕਿ ਮੈਂ ਕਿਹਨੂੰ ਖਰੀਦਣਾ ਤੇ ਕਿਵੇਂ ਖਰੀਦਣਾ
ਜੀ।
ਤੇ ਫਿਰ ਕਹਿੰਦੇ ਕਿ ਉਹਨੇ ਜੀ 5 ਕਰੋੜ ਦੇਣੋਂ ਇਨਕਾਰ ਕਰਤਾ। ਫਿਰ 5 ਕਰੋੜ ਵਾਲਾ ਸੌਦਾ 1 ਕਰੋੜ ਤੇ ਆ ਗਿਆ
ਜੀ।
1 ਕਰੋੜ ਵਾਲਾ ਸੌਦਾ ਕਹਿੰਦੇ ਜੀ 50 ਲੱਖ ਤੇ ਆ ਗਿਆ, ਤੇ 50 ਲੱਖ ਵਾਲਾ ਸੌਦਾ 10 ਲੱਖ ਤੇ ਵੀ ਆ ਗਿਆ, ਪਰ ਕਹਿੰਦੇ ਉਹਨੇ ਰੁਪਈਆ ਨਹੀਂ ਦਿੱਤਾ ਤੇ ਉਲਟਾ ਉੱਪਰ ਵਾਲੇ ਆਕਾਵਾਂ ਕੋਲ ਸ਼ਿਕਾਇਤ ਹੋ ਗਈ ਤੇ ਕਾਫੀ ਬਦਨਾਮੀ ਹੋ ਗਈ। ਹੁਣ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਹੈ ਜਾਂ ਇਹ ਕਾਰਵਾਈ ਹੈ ਕਿ ਭਾਈ ਜੇ ਤੂੰ ਇੰਨੇ ਇੰਨੇ ਮੰਗਦਾ ਉਹ ਚੋਂ ਸਾਡਾ ਹਿੱਸਾ ਕਿੱਥੇ, ਜਿਵੇਂ ਇੱਕ ਚੰਡੀਗੜ੍ਹ ਦੇ ਨੇੜਲੇ ਮੰਤਰੀ ਸਾਹਿਬਾਂ ਨੂੰ ਹਟਾਉਣ ਦੇ ਉੱਤੇ ਵੀ ਚਰਚਾ ਤੁਰੀ ਸੀ ਕਿ ਆਪ ਇਕੱਠਾ ਕਰ ਲਿਆ, ਦਿੱਲੀ ਵਾਲਿਆਂ ਨੂੰ ਹਿਸਾਬ ਨਹੀਂ ਦਿੱਤਾ। ਹੁਣ ਹਿਸਾਬ ਨਹੀਂ ਦਿੱਤਾ ਕਿ ਕਮਿਸ਼ਨ ਹਿੱਸਾ ਨਹੀਂ ਦਿੱਤਾ, ਉਸੇ ਤਰ੍ਹਾਂ ਇਹ MLA ਦਾ ਉਹ ਮਸਲਾ ਕਿ ਸੱਚਮੁੱਚ ਇਮਾਨਦਾਰ ਪਾਰਟੀ ਨੇ ਕਾਰਵਾਈ ਕੀਤੀ ਹੈ, ਤਾਂ ਹੁਣ ਜਾਂ ਰੱਬ ਜਾਣਦਾ ਜਾਂ MLA ਸਾਹਿਬ ਜਾਣਦੇ ਨੇ ਜਾਂ ਦੇਣ ਵਾਲੇ ਜਾਣਦੇ ਨੇ, ਪਰ ਜਲੰਧਰ ਖੇਤਰ ਦੀ ਇਹ ਦੰਦ ਕਥਾ ਆਪਾਂ ਆਪਣੇ ਦਰਸ਼ਕਾਂ ਮੂਹਰੇ ਰੱਖਤੀ ਹੈ। ਔਰ ਜੇਕਰ 1 ਹਲਕੇ ਦਾ ਇਹ ਹਾਲ ਹੈ ਤਾਂ ਬਾਕੀ 93 ਦਾ ਹਿਸਾਬ ਆਪੇ ਲਾ ਲਿਓ।
ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਥੈਂਕ ਯੂ ਜੀ।